ਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸਟ ਪਦਿਆ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ ਮੜਾ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ ਮੜਾ ਮਸਾਲ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਾ ਹੈ ਮਤ ਸਾਈ ਮਨ ਬੈਰਾਗ ਰਤ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਲੀ ਸੱਚ ਸਾਹਿਬ ਸਿਉਂ ਲਿਵ ਲਾਈ ਮਨ ਬੈਰਾਗ ਰਤ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚ ਸਾਹਿਬ ਸਿਉਂ ਲਿਵ ਲਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਵ ਕਰ ਅੱਖਾਂ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂੰ ਇੱਕ ਸਿਆਣਾ ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨਯੋਗ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਰੂਹਾਨੀ ਕੇਂਦਰੀ ਅਸਥਾਨ ਮਨੁੱਖਤਾ ਲਈ ਪ੍ਰੇਰਨਾ ਸਰੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ उस दी विचार सुन वास्ते दीवान हाल गुरद्वारा श्री मंजी साहब श्री अमृतसर अते पीटीसी पंजाबी चैनल राही देश विदेश विच आपो अपने घरां विच जुड़ बैठ के मालक दा हर जस सरवण कर रही गुरु प्यारी गुरु सवारी साध संग जीओ ये पावन पवित्र अमृतमई बचन जगत गुरु नानक साहब जी दे उचारण कीते हुए राग सोरठ अंदर धन गुरु ग्रंथ साहब महाराज जी दे पावन अंग 634 अते 635 ते शोभनीक हन। अष्टपदियां सरलेख होण करके शब्द दे 8 पदे ने, एक रहाओ वाला बंद है। रहाओ वाले बंद विच सतगुरां ने शब्द दा अंतरी भाव अंकित कीता है, जो दो पावन पंक्तियां ने। बाकी सारे ही पदे चौतुकी होण करके चार चार तुकां दे ने। शब्द दी आरंभ वाली पंक्ति तो भी इस गल दा बोध हुंदा है कि सतगुरु जी मनुख नूं दुबदा तो बच के एक अकाल पुरख सच्चे सिरजनहार वाहेगुरु दी पूजा आराधना भगती नाल जोड़ रहे ने। रहाओ वाले बंद विच भी समझाया है कि असल बैरागी वो है जिहड़ा दुबदा नूं छड के एक पासे लग जांदा है, जो संसारी कार विहार करदिआं अपनी सुरत नूं अपने सिरजनहार निरंकार नाल जोड़ लैंदा है। गुरमत दा खेतर आरंभ होण तों पहलां हिंदुस्तान दी इस सर जमीन ते इस तरह दा प्रचार कीता गया सी कि जिन्हां ने घर विच रह के किरत करनी है, पदार्थां दी सोच अपनाउणी है, उन्हां दा मार्ग होर है। जिन्हां ने सिरजनहार करते पुरख नाल जुड़ना है, उन्हां दा रस्ता होर है। होया कि जां तां मनुख किरत विच धंदिआं विच पदार्थां विच जुड़ के केवल संसारी बन के रह गया, जिन्हां नूं समझ आई कि ये संसार नाशवान है, उन्हां ने अपनी सुरत नूं पदार्थां तों उपर चुकण दी बजाए तन करके अपने घरां दा बच्चियां दा किरत दा त्याग करके कोई पर्वतां दी चोटी वल कोई पहाड़ां दीआं कंदरां वल तुर पिया। मेरे सतगुरु जी ने जदों नेड़े हो के ऐसे जग्यासु जन जिहड़े सन उन्हां नूं तकिया, सचमुच घर त्याग के परिवार त्याग के किरत त्याग के भी जो कुछ त्यागना सी वह त्याग ना सके। मेरे सतगुरु जी ने उपदेश दिता कि तुसीं घरां नूं परताओ, रवो परिवारां विच कार विहार करदिआं अपनी जिंदगी दे विच्चों बुराइयां नूं औगणां नूं विशे विकारां नूं अपनात नूं त्याग करके तुसीं घर परिवार विच रह के ही बैरागी बन सकदे हो, त्यागी अखवा सकदे हो। मेरे सतगुरु जी का उपदेश है, नानक सतगुर की ऐसी वडियाई पुत्र कलत्र विचे गत पाई, जुगती भी दस दिती विचे ग्रे सदा रहे उदासी ज्यों कमल रहे विच पाणी है। धन गुरु तेग बहादुर साहब जिन्हां दी बाणी विच त्याग वैराग ते अनुराग का विशा प्रधान है, उन्होंने भी सानू घर बच्चे धन ये त्यागण की प्रेरणा नहीं की, सगों शब्द वरत्या जे बिख्या सगली तजी लियो भेख बैराग कहो नानक सुन रे मना ते नर मथ है भाग। साहब ने कहा तू बिख दा त्याग कर, तू विषय वकार दा अपनी जिंदगी विच्चों त्याग कर, साधो मन का मान त्यागो, काम क्रोध संगत दुर्जन की तांते ऐन सुभागो, त्यागना त्यागन नीका, काम क्रोध लोभ मोह त्यागना, त्याग करो पर कादा करना बुराइयां दा औगणा दा विषय वकार दा। ते जे कोई घर परिवार किरत छड के किसी आश्रम विच बैठ जावे, पहाड़ां दियां चोटियां ते चलिया जावे, कंदरां गुफावां विच बैठ जावे, पर उत्थे जा के भी अपनी जिंदगी दे विच्चों बंधना नूं मोह नूं दूर ना कर सके, गुरबाणी मुताबक ऐसे मनुख दे सब तो माड़े भाग ने। बैरागी बंधन करे तांको बड़ो अभाग। साहब कहिंदे जे घर दे बंधन छड्डे ते आश्रम दे बंधना विच पै गया, जे पुत्रां धियां दे बंधन छड्डे ते चेलियां दे सेवकां दे बंधना विच जकड़िया गया, जे तू धन दौलत दा त्याग कीता ते इहदे त्याग दे हंकार विच जकड़िया गया, कबीर माया तजी तां क्या भया, जो मान तजिया नहीं जाए, मान मुनि मुनवर गले, मान सभै को खाए, घर की नार त्यागै अंधा, पर नारी स्यों घालै धंधा, गृह तज बन खंड जाइए, चुन खाइए कंधा, अजों विकार न छोड़ई पापी मन मंदा। साहब कहिंदे घर त्यागण दा, धन दौलत त्यागण दा, किरत छड्डण दा की लाभ होया, कि विषय विकार तां अजे भी तेरी जिंदगी विच दिखाई दे रहे ने। भाई साहब भाई गुरदास जी ने बड़िया सोहनिया उदाहरणा देख के समझाया कि गुरसिख का बैराग किहो जिहा। बैराग का अखरी अर्थ है उपरामता, उदासी, किसी पकड़ तो उपर हो जाना। जिवें गुरबाणी विच भी चौथे पातशाह धन गुरु रामदास जी ने जिहड़ियां सूही राग विच चार लावां उचारण कीतियां ने, ते तीसरी लाम राही ये सिख्या दिती है, मन चाओ भया बैरागियां बलराम जियो। गुरमत दा चाओ ते बैराग वखो वखरा नहीं है। इस नुकते नूं समझियो कि जिवें साडी कोई धी भैण जदों असी उहदे लई जोग वर चुण के उहनूं उहदे लड़ ला दिंदे आ, ते इक्को समें उहदे मन विच जिथे सहुरे घर जाण दा चाह है, पति दे लड़ लगण दा चाह है, सुहागण होण दा चाह है, उत्थे पेका घर छड्डण दा वैराग भी है। अपनियां सखी सहेलियां नूं, अपने भैण भरावां नूं, रिश्तेदारां नूं, माता पिता नूं पेके घर नूं छड्ड के सहुरे घर जाण दा उहदे अंदर वैराग भी है। यही कारण कि कन्या तुरन लगी कई वार अपने नेत्रां दे विच हंजू भी लै आउंदी है, वह वैराग है। पर इन्ना वैराग होण दे बावजूद भी मन अंदर एक चाह है कि अज मैं कंत दे घर चली हाँ, मैं सहुरे घर चली हाँ। मन चाओ भया बैरागियां बलराम जियो। इस तरह गुरसिख ने घर विच रह के किरत भी करनी है ते नाल नाल करते नाल भी जुड़ना है। भाई साहब भाई गुरदास जी ने जदों गुरसिख दे बैराग का जिक्र किया तो उन्हां उदाहरणां दित्तियां। वेखो दो फसलां ने प्रमुख पंजाब दी धरती ते, एक कणक ते दूसरा झोना, जिन्हों कई इलाकियां विच इह वी कहिंदे ने कि असी धान बीजिया, कई कहिंदे ने मुंजी बीजी है, वक्री वक्री बोली है। भाई साहब भाई गुरदास जी धान झोना कह लईए उहदे बीज की जदों गल करदे ने ना, जिहदे विच्चों आपां छिलका उतार के चौल वख कर लईए, जदों उस छिलके दे विच्चों चौल वख हो जांदा है ते भाई गुरदास जी कहिंदे ने कि उहनूं तुसीं धरती विच बीजोगे ते उह उगेगा नहीं। इंज कह लईए कि जीव एक चौलां दी न्याई है,
तो जिहड़ा गिरस्त है वो चौलां दे उपर जिहड़ा कवर है जिन्हों आपां तो कहने वो समझ लईए। भाई साहब ने उदाहरण दित्ती कहन लगे जिवें एक चौल जदों तक छिलके विच तो विच रहिंदा है उन्हों तुसी धरती विच बीजो वो उगदा है, वो एक तो अनेक मानो फल दे के कई तरह का जिहड़ा पर उपकार है वो करदा है। जे तो छिलके चौल रखीए तो उन्हों घुण नहीं लगता, उन्हों कीड़ा नहीं लगता, उन्हों बीमारियां नहीं लगदियां, लम्मा समा असी घर विच संसार विच रख सकते हैं। पर जिस दिन चौल तो वक्ख हो गया उन्हों लम्मा समा रखा नहीं जा सकता, डर बनिया रहिंदा उन्हों घुण ना लग जावे, तो जे किते उन्हों रिन लईए तो उहदी होंद ही खत्म हो जाती है, उन्हों खा लईदा। इस तरह भाई गुरदास जी कहिंदे गुरसिख का जिहड़ा बैराग है वो गिरस्त रूपी तो विच छिलके विच चौलां दी तरह रहना है, ना कि अपने आप नूं उस तो वक्ख करना। भाई साहब भाई गुरदास जी ने उदाहरणा दे के समझाया, कहन लगे तुस मैं तंदुल, तुस कहिए तो छिलका ते तंदुल कहिए चौल, तुस मैं तंदुल निपजै सहंसर गुणों, दे धार करत है पर उपकार जी, तुस मैं तंदुल निर्विघन ना लागै घुन, राखै रहै चिरंकाल होत ना बेकार जी, तुस तै निकस होत भंगन मलीन रूप, स्वाद करवाए राधे रहे ना संसार जी, गुर उपदेश गुर सिख गिरे मैं बैरागी। गुरु का की उपदेश है कि मेरा गुर सिख किरत करदा करते नाल जुड़ेगा, ये संसार विच रहिंदा निरंकार नाल जुड़ेगा, ये अपने परिवार विच रहिंदा होया घर बारी बनेगा। गुर उपदेश गुर सिख गिरे मैं बैरागी, ग्रह तज बन खंड होत ना उधार जी। आ दूजे त्यागियां दा उधार हो सकदा, बैरागियां दा उधार हो सकदा, पर जिहड़ा ये कवे कि मैं गुरु नानक दा सिख हाँ, मैं गुरु ग्रंथ साहिब दा सिख हाँ, भाई गुरदास जी ने मोहर ला दित्ती कि ग्रे तज बन खंड होत ना उधार जी। जे कोई घर छड के बाहर तुरिया फिरे जंगलों विच भटकदा फिरे उहदा उधार नहीं होवेगा, वह कवे भी मैं है गुरसिख ते मैं त्यागी वैरागी बन जावां, उहदा त्याग ते वैराग संसार विच ही है। वेखो गुरु तेग बहादुर साहब का त्याग ते वैराग, उहनां नूं जे लोड़ पई ते मजलूमां दी खातर अपना तन तक भी त्याग दिता, पर उस वेले पता नहीं किन्ने क त्यागी वैरागी होणगे। पर कश्मीरी पंडतां दी फरियाद नूं सुण के जिन्हां ने घर भी त्यागे सन, बच्चे भी त्यागे सन, धन दौलत भी त्यागिया सी, पर वो तन त्यागण लई तैयार नहीं होए। गुरमन दा त्याग ते वैराग है कि जे लोड़ पवे ते देश कौम दी खातर तन तक भी त्याग दिओ, पर उवें घरां विच रवो, परिवारां विच रवो, किरत करो, तां कि सचमुच साडे अंदर एक बैराग पैदा हो सके। बैराग नूं बिरहों भी कहा गया। बैराग एक ऐसी अवस्था है कि जदों असी प्रभु नूं मिलण दा चा अपने मन विच पैदा करदे हां, मन बैराग भया दर्शन देखने का चाओ। साडा बैराग किहो जिहा है कि असी कार विहार करदियां अपनी सुरत नूं निरंकार नाल जोड़ना, अंदर एक चा पैदा करना तू प्रभु मिल। ये अटल सच्चाई है कि मलाप का बीज विछोड़े दे वत्तर विच उगदा ते वधदा फुलदा, पर शर्त ये कि अपने प्यारे नालों पए हुए विछोड़े का एहसास हो जावे। जदों प्रभु नाल पए हुए विछोड़े का एहसास हुंदा, इनू बैराग किया जांदा, इनू बिरहों किया जांदा। बिरहा बिरहा आखिया बिरहा तू सुल्तान, फरीदा जित तन बिरो ना उपजै सो तन जान मसान। जिन्हां दे अंदर बिरहों की अग पैदा हो गई, उन्हां दे अंदरों औगण सड़ गए, विकार सड़ गए, बुराइयां छड़ गईयां, ते जिन्हां दे अंदर बिरहों की तड़फ वैराग की अग्नि पैदा नहीं हुई, उन्हां दे अंदर तृष्णा की अग ਜਿਸ ਤ੍ਰਿਸ਼ਨਾ ਦੀ ਅੱਗ ਨੇ ਅੰਦਰੋਂ ਗੁਣ ਚੰਗਿਆਈਆਂ ਅਤੇ ਮਨੁੱਖ ਨੂੰ ਜਿਹੜਾ ਹੁਨਰ ਸੀ ਉਹ ਬਿਲਕੁਲ ਸਾੜ ਕੇ ਖਤਮ ਕਰ ਦਿੱਤਾ। ਇਸ ਕਰਕੇ ਗਰੀਬ ਨਵਾਜ਼ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਸੱਚਮੁੱਚ ਜਦੋਂ ਅੰਦਰ ਬਿਰਹੋਂ ਦੀ ਜਿਹੜੀ ਅੱਗ ਹੈ ਉਹ ਪੈਦਾ ਹੋ ਜਾਵੇ, ਤੜਫ ਪੈਦਾ ਹੋ ਜਾਵੇ, ਉਹ ਬੈਰਾਗ ਫਿਰ ਮਨੁੱਖ ਨੂੰ ਅੰਦਰੋਂ ਨਿਰਮਲ ਕਰ ਦਿੰਦਾ ਹੈ। ਮਨੁੱਖ ਨੂੰ ਫਿਰ ਭਟਕਣਾ ਦੀ ਲੋੜ ਨਹੀਂ, ਇੱਕ ਜਗ੍ਹਾ 'ਤੇ ਟਿਕ ਕੇ ਹੀ ਇਹਦੇ ਜੀਵਨ ਵਿੱਚ ਪਵਿੱਤਰਤਾ, ਪਗੀਜਗੀ, ਨਿਰਮਲਤਾਈ ਆ ਜਾਂਦੀ ਹੈ। ਸ਼ਬਦ ਲੰਬੇਰਾ ਹੈ ਕਿਉਂਕਿ ਅਸ਼ਟਪਦੀਆਂ ਨੇ, ਸ਼ਬਦ ਵਿੱਚ ਬੜੇ ਪ੍ਰਮਾਣ ਨੇ ਜੋ ਬੈਰਾਗ ਲਈ ਅਤੇ ਦੁਬਧਾ ਨੂੰ ਤਿਆਗਣ ਲਈ ਸਤਿਗੁਰੂ ਜੀ ਨੇ ਸਿੱਧ ਕਰਨ ਵਾਸਤੇ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ, ਘਰ ਪਹਿਲਾ, ਅਸਟ ਪਦਿਆ ਚੌਪਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤਮਈ ਬਚਨ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਨੇ, ਜੋ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਅਸ਼ਟਪਦੀਆਂ ਦਾ ਅਰਥ ਹੈ ਸ਼ਬਦ ਦੇ ਅੱਠ ਪਦੇ ਨੇ, ਚੌ ਤੁਕੀ ਕਿ ਇੱਕ ਇੱਕ ਪਦਾ ਜਿਹੜਾ ਉਹਦੀਆਂ ਚਾਰ ਚਾਰ ਤੁਕਾਂ ਨੇ। ਕੇਵਲ ਰਹਾਓ ਵਾਲਾ ਜਿਹੜਾ ਪਦਾ ਹੈ ਜੋ ਸਾਰਿਆਂ ਦਾ ਸਾਂਝਾ ਹੈ ਉਹ ਦੋ ਤੁਕਾਂ ਨੇ, ਬਾਕੀ ਅੱਠ ਪਦੇ ਜਿਹੜੇ ਨੇ ਉਹ ਚਾਰ ਚਾਰ ਤੁਕਾਂ ਦੇ ਉਚਾਰਨ ਕੀਤੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਐਸੇ ਪ੍ਰਭੂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ।
ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾ, ਮੜਾ ਮਸਾਲ ਨਾ ਜਾਈ।
ਸਭ ਕਹਿ ਰਹੇ ਭਾਈ ਮੈਂ ਦੁਬਧਾ ਵਿੱਚ ਨਹੀਂ ਪੈਂਦਾ, ਦੁਬਧਾ ਨਾ ਪੜੋ, ਪੜੋਂ ਦਾ ਅਰਥ ਹੁੰਦਾ ਹੈ ਪੈਣਾ, ਮੈਂ ਦੁਬਧਾ ਵਿੱਚ ਨਹੀਂ ਪੈਂਦਾ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਇੱਕ ਹਰੀ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ, ਉਹਦੀ ਨਹੀਂ ਪੂਜਾ ਕਰਦਾ, ਕਿਉਂਕਿ ਇੱਕ ਬਿਨ ਦੂਸਰ ਸੋ ਨਾ ਚੁਨਾਰ, ਤੁਧ ਬਿਨ ਦੂਜਾ ਨਾ ਹੀ ਕੋਏ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਕੋਈ ਤੇਰੇ ਵਰਗਾ ਹੋਵੇ ਤਾਂ ਪੂਜੀਏ। ਤੁਧ ਨੋ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸਮਸਰ। ਪਰਮਾਤਮਾ ਕੇਵਲ ਇੱਕ ਹੈ, ਇੱਕ ਤੋਂ ਬਾਅਦ ਦੋ ਤਿੰਨ ਜਿੰਨੀ ਵੀ ਗਿਣਤੀ ਹੈ ਉਹ ਪ੍ਰਭੂ ਦੀ ਰਚਨਾ ਹੋ ਸਕਦੀ ਹੈ, ਪ੍ਰਭੂ ਨਹੀਂ। ਕਰਤਾ ਕੇਵਲ ਇੱਕ ਹੈ, ਇੱਕ ਤੋਂ ਬਾਅਦ ਅੱਗੇ ਕਿਰਤਮ ਹੈ। ਇਸ ਕਰਕੇ ਮੇਰੇ ਸਾਹਿਬ ਨੇ ਸਾਨੂੰ ਕਿਰਤਮ ਦੀ ਪੂਜਾ ਦੀ ਬਜਾਏ ਕਰਤੇ ਦੀ ਪੂਜਾ ਨਾਲ ਜੋੜਿਆ। ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਹੇ ਭਾਈ, ਭੁੱਲ ਕੇ ਵੀ ਮੜੀਆਂ ਅਤੇ ਮਸਾਣਾਂ 'ਤੇ ਨਹੀਂ ਜਾਂਦਾ, ਔਰ ਸਿੱਖਿਆ ਦਿੱਤੀ ਸਾਨੂੰ ਕਿ ਤੁਸੀਂ ਵੀ ਦੁਬਧਾ ਵਿੱਚ ਨਹੀਂ ਪੈਣਾ, ਤੁਸੀਂ ਵੀ ਹਰੀ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਣਾ ਅਤੇ ਭੁੱਲ ਕੇ ਵੀ ਮੜੀਆਂ ਅਤੇ ਮਸਾਣਾਂ ਦੀ ਪੂਜਾ ਨਹੀਂ ਕਰਨੀ। ਦਸਵੇਂ ਜਾਮੇ ਵੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਵਿੱਚ ਸਤਿਗੁਰੂ ਉਪਦੇਸ਼ ਕਰਦੇ ਨੇ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸੱਜੈ, ਬਰਤ ਗੋਰ ਮੜੀ ਮੱਟ ਭੁੱਲ ਨਾ ਮਾਨੈ। ਵੀ ਸਿੱਖ ਕਵੇ ਜੀ ਮੇਰੇ ਤੋਂ ਭੁੱਲ ਹੋ ਗਈ, ਮੈਂ ਭੁੱਲ ਕੇ ਮੜੀਆਂ 'ਤੇ ਚਲਿਆ ਗਿਆ, ਕਹਿੰਦੇ ਭੁੱਲ ਕੇ ਵੀ ਨਹੀਂ ਜਾਣਾ, ਭੁੱਲ ਕੇ ਵੀ ਮੜੀਆਂ ਮਸਾਣਾਂ 'ਤੇ ਨਹੀਂ ਜਾਣਾ। ਇੱਕ ਕਵੀ ਹੋਇਆ, ਉਹਨੇ ਬੜੇ ਸੋਹਣੇ ਬੋਲ ਕਹੇ ਨੇ, ਦਾਦੂ ਦੁਨੀਆ ਬਾਬਰੀ, ਮੜੀਆਂ ਪੂਜਣ ਊਤ, ਜਿਹੜੇ ਗਏ ਜਹਾਨੋਂ ਔਂਤਰੇ, ਉਹ ਕਿਵੇਂ ਦੇਣਗੇ ਪੂਤ। ਉਹ ਕਵੀ ਕਹਿੰਦਾ ਲੋਕ ਊਤਾਂ ਦੀ ਤਰ੍ਹਾਂ ਉਹਨਾਂ ਦੀਆਂ ਮੜੀਆਂ ਪੂਜਦੇ ਨੇ ਜਿਹੜੇ ਖੁਦ ਘਰ ਛੱਡ ਕੇ, ਬੱਚੇ ਛੱਡ ਕੇ ਜੰਗਲਾਂ ਵਿੱਚ ਚਲੇ ਗਏ, ਔਤ ਸੰਸਾਰ ਤੋਂ ਤੁਰ ਗਏ, ਅਤੇ ਲੋਕ ਉਹਨਾਂ ਦੇ ਕੋਲੋਂ ਦੁੱਧ ਪੁੱਤ ਮੰਗਣ ਵਾਸਤੇ ਜਾਂਦੇ ਨੇ। ਜੇ ਦੁੱਧ ਪੁੱਤ ਧੀਆਂ ਮੰਗਣੀਆਂ ਨੇ ਤਾਂ ਉਹਨਾਂ ਤੋਂ ਮੰਗੋ ਜਿਹੜੇ ਆਪ ਪੁੱਤਰਾਂ ਧੀਆਂ ਵਾਲੇ ਨੇ, ਜਿਨ੍ਹਾਂ ਨੇ ਗ੍ਰਿਸਤ ਵਿੱਚ ਰਹਿ ਕੇ ਕਿਰਤ ਕਰਦਿਆਂ ਸਾਨੂੰ ਕਰਤੇ ਨਾਲ ਜੁੜਿਆ। ਇਸ ਕਰਕੇ ਮੜੀਆਂ ਮਸਾਣਾਂ ਦੀ ਪੂਜਾ ਕਰਨੀ ਇਹ ਊਤਾਂ ਵਾਲਾ ਕੰਮ ਹੈ। ਦਾਦੂ ਦੁਨੀਆ ਬਾਬਰੀ ਮੜੀਆਂ ਪੂਜਣ ਊਤ, ਜਿਹੜੇ ਗਏ ਜਹਾਨੋਂ ਔਂਤਰੇ ਉਹ ਕਿਵੇਂ ਦੇਣਗੇ ਪੂਤ। ਸਾਹਿਬ ਕਹਿ ਰਹੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਭਾਈ ਭੁੱਲ ਕੇ ਵੀ ਦੁਬਦਾ ਵਿੱਚ ਨਹੀਂ ਪੈਣਾ, ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ। ਇੱਕ ਹਰੀ ਪਰਮਾਤਮਾ ਤੋਂ ਬਿਨਾਂ ਕਦੇ ਕਿਸੇ ਦੂਜੇ ਦੀ ਪੂਜਾ ਨਹੀਂ ਕਰਨੀ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਹੁਣ ਆਪਣਾ ਘਰ ਤਾਂ ਛੱਡ ਦਿੱਤਾ, ਵੀ ਘਰ ਦੁੱਖ ਨੇ, ਅਪਦਾ ਕਾ ਮਾਰਿਆ ਗ੍ਰਹਿ 'ਤੇ ਨੱਸਤਾ, ਵੀ ਘਰ ਵਿੱਚ ਬੜੀਆਂ ਬਿਪਤਾਵਾਂ ਨੇ। ਕੌਣ ਘਰ ਦੇ ਵਿੱਚ ਰਹਿ ਕੇ ਫਿਕਰ ਕਰੇ, ਧੰਦੇ ਕਰੇ, ਕਿਰਤ ਕਰੇ? ਆਪਣਾ ਸਾਰਾ ਕੁਝ ਛੱਡ ਦਿੱਤਾ ਵੀ ਇਹ ਦੁੱਖਾਂ ਦਾ ਘਰ ਹੈ, ਅਤੇ ਫਿਰ ਤ੍ਰਿਸ਼ਨਾ ਦੇ ਅਧੀਨ ਲੋਕਾਂ ਦੇ ਘਰ ਮੰਗਣ ਵਾਸਤੇ ਚੱਲ ਪਏ। ਸਾਹਿਬ ਕਹਿਣ ਲੱਗੇ ਕਿੱਡੀ ਵੱਡੀ ਬੇਇਨਸਾਫੀ ਹੋਏ, ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਦਿੰਦੇ ਨਰਕ ਲੈਂਦੇ ਸੁਰਗ, ਵੇਖੋ ਇਹ ਤਿੰਘਾਣਾ। ਕਹਿੰਦੇ ਜਿਹੜੇ ਗ੍ਰਿਸਤੀ ਕਿਰਤ ਕਰਕੇ ਤੁਹਾਡੀ ਝੋਲੀ ਵਿੱਚ ਭਿੱਖਿਆ ਪਾਉਂਦੇ ਨੇ, ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਹੋ ਵੀ ਨਰਕਾਂ ਨੂੰ ਜਾਣਗੇ, ਅਤੇ ਤੁਸੀਂ ਫਿਰ ਸਵਰਗਾਂ ਨੂੰ ਜਾਓਗੇ। ਏਡਾ ਵੱਡਾ ਧੱਕਾ, ਏਡਾ ਵੱਡਾ ਜਬਰ, ਏਡਾ ਵੱਡਾ ਜ਼ੁਲਮ ਹੋਰ ਕੋਈ ਹੋ ਸਕਦਾ? ਵੀ ਆਪ ਤੁਸੀਂ ਤਿਆਗੀ ਬਣ ਗਏ, ਬੱਚਿਆਂ ਨੂੰ, ਘਰ ਨੂੰ, ਕਿਰਤ ਨੂੰ ਦੁੱਖ ਸਮਝ ਕੇ ਛੱਡ ਦਿੱਤਾ, ਅਤੇ ਫਿਰ ਉਹਨਾਂ ਦੇ ਘਰ ਮੰਗਣ ਵਾਸਤੇ ਜਾਂਦੇ ਹੋ। ਸਾਹਿਬ ਕਹਿਣ ਲੱਗੇ ਮੈਂ ਨਹੀਂ ਬਣਾਂਗਾ ਇਹੋ ਜਿਹਾ ਬਰਾਗੀ, ਜੋਗੀ ਹੋਵਾਂ, ਜੱਗ ਭਵਾਂ, ਘਰ ਘਰ ਭੀਖਿਆ ਲਿਓਂ, ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓਂ, ਇਹਦੇ ਨਾਲੋਂ ਤਾਂ ਆਪਣੇ ਘਰ ਹੀ ਟਿਕੇ ਰਹਿਣਾ ਚੰਗਾ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਮੈਂ ਤ੍ਰਿਸ਼ਨਾ ਵਿੱਚ ਜੁੜ ਕੇ ਪਰਾਏ ਘਰ ਵਿੱਚ ਨਹੀਂ ਜਾਵਾਂਗਾ, ਕਿਉਂਕਿ ਤ੍ਰਿਸ਼ਨਾ ਨਾਮ ਬੁਝਾਈ ਮੇਰੀ ਤ੍ਰਿਸ਼ਨਾ। ਘਰ ਵਿੱਚ ਬੈਠ ਕੇ ਕਿਰਤ ਕਰਦਿਆਂ ਪ੍ਰਭੂ ਨੇ ਆਪਣੇ ਨਾਮ ਵਿੱਚ ਜੋੜ ਕੇ ਉਹ ਬੁਝਾ ਦਿੱਤੀ ਹੈ, ਖਤਮ ਕਰ ਦਿੱਤੀ ਹੈ, ਕਿਉਂਕਿ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਹੀਂ ਹੋਰੇ ਪਰੈ ਪਰੈ ਕੋ ਲੁੱਝੀ ਹੈ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁੱਝੈ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸੂ ਨਾ ਸੂਝੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਰ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ, ਜਿਵੇਂ ਬਲ ਦੀ ਅੱਗ 'ਤੇ ਜਿੰਨਾ ਮਰਜ਼ੀ ਬਾਲਣ ਸੁੱਟੀ ਚੱਲੋ ਉਹ ਕਦੇ ਰੱਜਦੀ ਹੈ? ਅੱਗ ਤਾਂ ਪਾਣੀ ਨਾਲ ਬੁੱਝਣੀ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਪਦਾਰਥਾਂ ਦੇ ਅਧੀਨ ਰਹਿ ਕੇ ਕਦੇ ਕਿਸੇ ਦੀ ਤ੍ਰਿਸ਼ਨਾ ਬੁੱਝਦੀ ਨਹੀਂ। ਤ੍ਰਿਸ਼ਨਾ 'ਤੇ ਨਾਮ ਰੂਪੀ ਜਲ ਦਾ ਤੌਂਕਾ ਦਿਓਗੇ ਫਿਰ ਬੁੱਝਣੀ ਹੈ। ਫਿਰ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤ ਲਾਇਓ, ਜਦੋਂ ਗੁਰੂ ਨੇ ਚੰਦਨ ਰੂਪੀ ਨਾਮ ਜਲ ਦਾ ਛਿੱਟਾ ਦੇ ਦਿੱਤਾ ਅਤੇ ਅੰਦਰੋਂ ਤ੍ਰਿਸ਼ਨਾ ਬੁੱਝ ਗਈ।
ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਰ ਰਤੇ ਮਨ ਪਾਏ।
ਕਹਿੰਦੇ ਮੈਨੂੰ ਮੇਰੇ ਘਰ ਵਿੱਚ ਹੀ, ਹਿਰਦੇ ਘਰ ਵਿੱਚ ਹੀ ਪਰਮਾਤਮਾ ਦਾ ਘਰ ਰੂਪੀ ਟਿਕਾਣਾ ਮੇਰੇ ਗੁਰੂ ਨੇ ਦਿਖਾ ਦਿੱਤਾ, ਅਤੇ ਜਦੋਂ ਮੈਂ ਸਭ ਕੁਝ ਘਰ ਵਿੱਚੋਂ ਹੀ ਪ੍ਰਾਪਤ ਕਰ ਲਿਆ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ, ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਾਹਿਬ ਜੀ ਦੇ ਬਚਨ ਨੇ ਕਿ ਜਦੋਂ ਸਭ ਕੁਝ ਘਰ ਵਿੱਚੋਂ ਪ੍ਰਾਪਤ ਕਰ ਲਿਆ, ਸਹਿਜ ਰਤੇ ਮਨ ਭਾਈ, ਜਦੋਂ ਅਡੋਲਤਾ ਵਿੱਚ ਟਿਕ ਗਏ ਅਤੇ ਇਹ ਗੱਲ ਮਨ ਨੂੰ ਚੰਗੀ ਲੱਗੀ ਕਿ ਹੁਣ ਘਰ ਵਿੱਚ ਹੀ ਟਿਕ ਕੇ ਪ੍ਰਭੂ ਦੀ ਆਰਾਧਨਾ ਕਰਨੀ ਹੈ, ਬਾਹਰ ਨਹੀਂ ਜਾਣਾ। ਜਿਵੇਂ ਭਗਤ ਰਾਮਾਨੰਦ ਜੀ, ਉਹ ਵੈਰਾਗੀ ਸਨ ਅਤੇ ਉਹਨਾਂ ਦਾ ਇੱਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਿੱਖਿਆ ਦਿੱਤੀ ਹੈ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਕਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਹਿਣ ਲੱਗੇ ਜੈ ਜਾਈਐ ਤੈਂ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਕਹਿੰਦੇ ਹੁਣ ਕਾਹਦੇ ਲਈ ਬਾਹਰ ਜਾਈਏ, ਹੁਣ ਤਾਂ ਹਿਰਦੇ ਘਰ ਵਿੱਚ ਹੀ ਰੰਗ ਲੱਗ ਗਿਆ। ਆ ਜੇ ਗੁਰਮਨ ਦੇ ਬੈਰਾਗੀ, ਕੱਤ ਜਾਈਐ ਰੇ ਘਰ ਲਾਗੋ ਰੰਗ, ਕਹਿਣ ਲੱਗੇ ਹੁਣ ਤੇ ਗੁਰੂ ਨੇ ਘਰ ਵਿੱਚ ਹੀ ਪਰਮਾਤਮਾ ਦਾ ਟਿਕਾਣਾ ਦਿਖਾ ਦਿੱਤਾ।
ਤੂੰ ਆਪੇ ਦਾਨਾ ਆਪੇ ਬਿਨਾ ਤੂੰ ਦੇਵ ਹੈ ਮਤ ਸਾਏ।
ਦੋ ਸ਼ਬਦ ਨੇ ਦਾਨਾ ਤੇ ਬੀਨਾ। ਦਾਨਾ ਦਾ ਅਰਥ ਹੈ ਜਾਣਨ ਵਾਲਾ ਤੇ ਬੀਨਾ ਦਾ ਅਰਥ ਹੈ ਪਛਾਣਨ ਵਾਲਾ। ਅਰਬੀ ਦੇ ਸ਼ਬਦ ਨੇ ਹੇ ਪ੍ਰਭੂ ਤੂੰ ਆਪ ਹੀ ਸਾਰਾ ਕੁਝ ਜਾਣਨ ਵਾਲਾ, ਆਪ ਹੀ ਪਛਾਣਨ ਵਾਲਾ, ਤੂੰ ਦੇਵੈਂ ਜਿਹੜੀ ਮਤ ਤੂੰ ਦਿੰਦਾ ਨਾ ਉਹ ਮਤ ਚੰਗੀ ਹੈ, ਕਿਉਂਕਿ ਉਹ ਮਤ ਦੁਬਦਾ ਵਾਲੀ ਨਹੀਂ, ਉਹ ਮਤ ਟਿਕਾ ਵਾਲੀ ਹੈ। ਵੱਖ ਵੱਖ ਟੀਕਾਕਾਰਾਂ ਨੇ ਇੱਥੇ ਕਈਆਂ ਨੇ ਸਾਈ ਦੇ ਅਰਥ ਉਹ ਕੀਤੇ ਨੇ ਅਤੇ ਕਈਆਂ ਨੇ ਸਾਈ ਦੇ ਅਰਥ ਸਾਈਂ ਪਰਮਾਤਮਾ ਵੀ ਕੀਤੇ ਨੇ ਕਿ ਜਿਹੜਾ ਪ੍ਰਭੂ ਮਤ ਦੇਵੇ, ਭਾਵ ਉਹ ਮਤ ਚੰਗੀ ਹੈ ਜਿਹੜੀ ਆਪਾਂ ਅਰਦਾਸ ਕਰਦੇ ਹਾਂ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ, ਹੇ ਪ੍ਰਭੂ ਉਹ ਮਤ ਦੇ ਜਿਹਦੇ ਨਾਲ ਅਸੀਂ ਤੁਹਾਡੀ ਅਰਾਧਨਾ ਕਰ ਸਕੀਏ। ਇੰਜ ਕਹੀਏ ਵੀ ਰੋਜ਼ ਅਰਦਾਸ ਕਰਿਆ ਕਰੋ, ਉਹ ਮਤ ਦੇਵੋ ਜਿਸ ਮਤ ਦੇ ਨਾਲ ਹੇ ਪ੍ਰਭੂ ਅਸੀਂ ਤੁਹਾਡੇ ਨਾਲ ਜੁੜੇ ਰਹੀਏ, ਸਤਿਗੁਰੂ ਜੀ ਤੁਹਾਡੀ ਸਿੱਖਿਆ ਨੂੰ ਹਿਰਦੇ ਵਿੱਚ ਅਪਣਾਈ ਰੱਖੀਏ।
ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੇ ਮਾਏ।
ਹੇ ਮੇਰੀ ਮਾਂ ਭਾਵ ਹੇ ਜਗਿਆਸੂ, ਹੁਣ ਤੇ ਸ਼ਬਦ ਵਿੱਚ ਮੇਰਾ ਮਨ ਵਿੱਝ ਗਿਆ, ਪਰੋਤਾ ਗਿਆ, ਅਤੇ ਹੁਣ ਮੇਰੇ ਮਨ ਵਿੱਚ ਜਿਹੜਾ ਬੈਰਾਗ ਹੈ ਨਾ, ਇਹਦੇ ਦੁਆਰਾ ਮੈਂ ਸੱਚਮੁੱਚ ਸੱਚਾ ਬੈਰਾਗੀ ਬਣ ਗਿਆ। ਮੈਨੂੰ ਇਸ ਬੈਰਾਗ ਦੀ ਖਾਤਰ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ। ਘਰ ਪਰਿਵਾਰ ਵਿੱਚ ਕਿਰਤ ਕਰਦਿਆਂ, ਕਾਰ ਵਿਹਾਰ ਕਰਦਿਆਂ ਜਦੋਂ ਮੇਰਾ ਮਨ ਰੰਗਿਆ ਗਿਆ ਅਤੇ ਅਸਲ ਵਿੱਚ ਮੈਂ ਉਦੋਂ ਬੈਰਾਗੀ ਬਣਿਆ। ਭਾਵ ਜਗਿਆਸੂ ਨੂੰ ਸਿੱਖਿਆ ਦਿੱਤੀ ਕਿ ਸ਼ਬਦ ਨਾਲ ਜੁੜ, ਕਿਵੇਂ ਤੂੰ ਸੱਚਾ ਬੈਰਾਗੀ ਬਣ ਸਕੇਗਾ।
ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿਵ ਲਾਈ।
ਜਦੋਂ ਸੱਚੇ ਸਾਹਿਬ ਨਾਲ ਲਿਵ ਜੁੜ ਗਈ, ਜਦੋਂ ਪ੍ਰਭੂ ਦੇ ਸੰਪਰਕ ਵਿੱਚ ਆ ਗਏ ਅਤੇ ਫਿਰ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋ ਗਈ। ਨਿਰੰਤਰ ਬਾਣੀ ਲਗਾਤਾਰ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜਗਿਆਸੂ ਜੁੜ ਜਾਂਦਾ। ਗੱਲ ਤਾਂ ਪ੍ਰਭੂ ਨਾਲ ਜੁੜਨ ਦੀ ਹੈ, ਉਹ ਭਾਵੇਂ ਘਰ ਹੋਵੇ ਅਤੇ ਬਾਹਰ ਹੋਵੇ। ਜੇ ਘਰ ਵਿੱਚ ਰਹਿ ਕੇ ਮਨੁੱਖ ਪ੍ਰਭੂ ਨਾਲ ਜੁੜ ਗਿਆ ਅਤੇ ਇਹ ਘਰ ਵਿੱਚ ਰਹਿ ਕੇ ਹੀ ਉਦਾਸੀ ਹੈ, ਅਤੇ ਜੇ ਉਦਾਸੀ ਬਣ ਕੇ ਵੀ ਨਹੀਂ ਜੁੜਿਆ ਤਾਂ ਫਿਰ ਵੀ ਇਹ ਬੰਧਨਾਂ ਵਿੱਚ ਹੈ। ਇਸ ਕਰਕੇ ਸਾਹਿਬ ਨੇ ਕਿਹਾ ਘਰ ਬਾਹਰ ਤੇਰਾ ਪਰਿਭਾਸਾ ਤੂੰ ਜਨ ਕੈ ਹੈ ਸੰਗ। ਗੱਲ ਪ੍ਰਭੂ ਨਾਲ ਜੁੜਨ ਦੀ ਹੈ, ਜਦੋਂ ਪ੍ਰਭੂ ਨਾਲ ਲਿਵ ਜੁੜ ਗਈ ਤੇ ਸਾਹਿਬ ਕਹਿੰਦੇ ਫਿਰ ਅਸਲ ਵਿੱਚ ਮਨੁੱਖ ਵੈਰਾਗੀ ਬਣ ਜਾਂਦਾ।
ਰਹਾਓ
ਇਹ ਪਾਵਨ ਗੁਰ ਪੰਕਤੀਆਂ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵਾ।
ਅਨੇਕਾਂ ਵੈਰਾਗੀ ਲੋਕ ਵੈਰਾਗ ਦੀਆਂ ਗੱਲਾਂ ਕਰਦੇ ਨੇ, ਪਰ ਅਸਲ ਵਿੱਚ ਵੈਰਾਗੀ ਉਹ ਹੈ ਜਿਹੜਾ ਪ੍ਰਭੂ ਨੂੰ ਭਾ ਜਾਂਦਾ, ਜਿਹੜਾ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਜਾਂਦਾ।
ਹਿਰਦਾ ਸ਼ਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵਾ।
ਇਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੈ ਜੋ ਪ੍ਰਭੂ ਦੇ ਭੈ ਵਿੱਚ ਸਦਾ ਜੁੜਿਆ ਹੋਇਆ ਅਤੇ ਗੁਰੂ ਦੀ ਹੁਕਮ ਰੂਪੀ ਕਾਰ ਕਰਦਾ, ਉਹ ਆਪਣੇ ਘਰ ਪਰਿਵਾਰ ਵਿੱਚ ਰਹਿੰਦਿਆਂ ਹੀ ਵੈਰਾਗੀ ਬਣ ਜਾਂਦਾ।
ਏਕੋ ਚੇਤਾ ਮਨੁਆ ਨਾ ਡੋਲਾ ਧਾਵਤ ਵਰਜ ਰਹਾਵਾ।
ਜਿਹੜਾ ਜਗਿਆਸੂ ਇੱਕ ਨੂੰ ਸਿਮਰਦਾ ਹੈ ਅਤੇ ਆਪਣੇ ਮਨ ਨੂੰ ਡੋਲਣ ਨਹੀਂ ਦਿੰਦਾ, ਭਟਕਣ ਨਹੀਂ ਦਿੰਦਾ, ਦੌੜਦੇ ਹੋਏ ਮਨ ਨੂੰ ਰੋਕੀ ਰੱਖਦਾ, ਮਨ ਨੂੰ ਕਹਿੰਦਾ ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ, ਭਾਵ ਆਪਣੇ ਮਨ ਨੂੰ ਰੋਕੀ ਰੱਖਦਾ। ਰੋਕਦਾ ਕਿਵੇਂ ਹੈ? ਗੁਰੂ ਦੇ ਸ਼ਬਦ ਦੀ ਓਟ ਨਾਲ ਮਨ ਨੂੰ ਭਟਕਣ ਨਹੀਂ ਦਿੰਦਾ, ਕਿਉਂਕਿ ਮਨ ਦੀ ਇਹ ਹਾਲਤ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਕਾਹੇ, ਕਬਹੂੰ ਜੀੜਾ ਊਬ ਚੜਤ ਹੈ ਕਬਹੂੰ ਜਾਏ ਪਿਆਲੈ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੈ। ਇੱਕ ਕਵੀ ਦੇ ਬੋਲ ਨੇ ਵੀ ਮੈਂ ਜਾਣਿਓ ਮਨ ਮਰ ਗਇਓ ਅਜੋ ਸੋ ਮਰਿਓ ਨਾਹੀਂ। ਕਹਿੰਦੇ ਮੈਂ ਸੋਚਿਆ ਵੀ ਮਨ ਮਰ ਗਿਆ, ਪਰ ਕਹਿੰਦੇ ਨਹੀਂ, ਮਨ ਦੀ ਹਾਲਤ ਤਾਂ ਡੱਡੂ ਦੀ ਤਰ੍ਹਾਂ ਸੀ, ਜਿਵੇਂ ਵਰਖਾ ਨਾ ਨਾ ਹੋਵੇ, ਪਾਣੀ ਤਲਾਬਾਂ ਵਿੱਚੋਂ ਸੁੱਕ ਜਾਵੇ ਅਤੇ ਇੰਝ ਲੱਗਦਾ ਵੀ ਡੱਡੂ ਮਰ ਗਏ ਨੇ। ਪਰ ਥੋੜ੍ਹੀ ਜਿਹੀ ਵਰਖਾ ਪਵੇ, ਕਿਸੇ ਟੋਭੇ ਵਿੱਚ ਪਾਣੀ ਇਕੱਠਾ ਹੋਵੇ ਅਤੇ ਡੱਡੂ ਗੜੈਂ ਗੜੈਂ ਕਰਨ ਲੱਗ ਪੈਂਦੇ ਨੇ। ਕਹਿੰਦੇ ਇਸ ਮਨ ਦੀ ਹਾਲਤ ਹੈ ਕਿ ਮਨ ਅਸੀਂ ਸਮਝਿਆ ਵੀ ਮਰ ਗਿਆ, ਪਰ ਜਦੋਂ ਕੁਸੰਗਤ ਦੀ ਵਿਕਾਰਾਂ ਦੀ ਵਰਖਾ ਹੋਈ, ਇਹ ਡੱਡੂ ਵਾਂਗ ਗੜੈਂ ਗੜੈਂ ਕਰਕੇ ਮਨੋ ਛਾਲਾਂ ਮਾਰਨ ਲੱਗ ਪਿਆ। ਮੈਂ ਜਾਣਿਓ ਮਨ ਮਰ ਗਇਓ, ਅਜੋ ਸੋ ਮਰਿਓ ਨਾਹੇ, ਵਰਖਾ ਪਰੀ ਕੁਸੰਗ ਕੀ ਦਾਦਰ ਜਿਉਂ ਗਰੁੜਾਏ। ਦਾਦਰ ਕਹਿੰਦੇ ਨੇ ਡੱਡੂ ਨੂੰ, ਅਤੇ ਗਰੁੜਾਏ ਦਾ ਅਰਥ ਹੈ ਗੜੈਂ ਗੜਾਂ ਕਰਦੇ। ਇਹ ਬੋਲੀ ਹੈ ਨਾ, ਜਿਵੇਂ ਅਸੀਂ ਕਹਿੰਦੇ ਸ਼ੇਰ ਦਹਾੜਦਾ, ਅਸੀਂ ਕਹਿੰਦੇ ਹਾਥੀ ਚੰਘਾੜੀਆਂ ਮਾਰਦਾ, ਆਪਾਂ ਕਹਿੰਦੇ ਗਿੱਦੜ ਹਵਾਂਕਦਾ, ਅਤੇ ਡੱਡੂ ਦੀ ਬੋਲੀ ਹੈ ਕਿ ਉਹ ਗੜੈਂ ਗੜੈਂ ਕਰਦਾ ਦਾਦਰ ਜਿਉਂ ਗਰੁੜਾਏ। ਕਹਿੰਦੇ ਡੱਡੂ ਵਾਂਗ ਇਹਨੇ ਫਿਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬੋਲਣਾ ਸ਼ੁਰੂ ਕਰ ਦਿੱਤਾ। ਮਨ ਬੜਾ ਔਖਾ ਹੈ, ਪਰ ਜਦੋਂ ਇਹਨੂੰ ਵਸ ਵਿੱਚ ਕਰ ਲਿਆ, ਇਹਨੂੰ ਭੱਜੇ ਜਾਂਦੇ ਨੂੰ ਰੋਕ ਲਿਆ, ਧਾਵਤ ਜਾਂਦਾ ਵਰਜ ਰਹਾਇਆ, ਗੁਰੂ ਨੇ ਰੋਕ ਦਿੱਤਾ ਇਸ ਮਨ ਨੂੰ।
ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੀ ਗੁਣ ਗਾਵਾ।
ਜਿਹਦਾ ਮਨ ਰੁਕ ਗਿਆ, ਇੱਕ ਜਗ੍ਹਾ ਟਿਕ ਗਿਆ, ਉਹ ਸਹਿਜ ਅਡੋਲਤਾ ਦੇ ਵਿੱਚ ਮਸਤ ਰਹਿੰਦਾ। ਦੋ ਸ਼ਬਦ, ਇੱਕ ਮਾਤਾ, ਜਿੱਥੇ ਮਾਤਾ ਪਿਤਾ ਵਾਸਤੇ ਸ਼ਬਦ ਆਉਂਦਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇੱਕ ਸ਼ਬਦ ਹੈ ਮਾਤਾ, ਮਸਤ ਹੋਇਆ, ਭਾਵ ਸਹਿਜੇ ਮਾਤਾ, ਉਹ ਫਿਰ ਅਡੋਲਤਾ ਦੇ ਵਿੱਚ ਮਸਤ ਹੋਇਆ, ਸਦਾ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਅਤੇ ਸੱਚੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ।
ਮਨੁਆ ਪੌਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਪਾਈ।
ਇਸ ਮਨ ਦੀ ਹਾਲਤ ਪਵਣ ਵਰਗੀ ਹੈ, ਚੰਚਲਤਾ ਵਾਈ ਵਰਗੀ ਹੈ, ਭਾਵ ਇਹ ਮਨ ਚੰਚਲ ਹੈ, ਪਰ ਜਦੋਂ ਇਹਨੂੰ ਬਿੰਦਕ ਥੋੜ੍ਹਾ ਜਿਹਾ ਸਮਾਂ ਵੀ ਰੋਕਿਆ ਜਾਵੇ ਨਾਮ ਦੇ ਵਿੱਚ, ਅਤੇ ਸੱਚਮੁੱਚ ਇਹ ਸੁਖਦਾਈ ਅਵਸਥਾ ਵਿੱਚ ਜਦੋਂ ਟਿਕਦਾ ਨਾ, ਅਤੇ ਇਹ ਫਿਰ ਅਸਲ ਬੈਰਾਗ ਦਾ ਰੂਪ ਧਾਰਨ ਕਰ ਲੈਂਦਾ।
ਜਿਹਬਾ ਨੇਤਰ ਸੋਤਰ ਸੱਚ ਰਾਤੇ, ਜਲ ਬੂਝੀ ਤੁਝ ਹੈ ਬੁਝਾਈ।
ਜਿਹੜਾ ਜੀਵ ਇਸ ਤਰ੍ਹਾਂ ਦਾ ਵੈਰਾਗੀ ਬਣ ਗਿਆ ਨਾ, ਉਹਦੀ ਜਿਹਬਾ ਕਹੀਏ ਜ਼ੁਬਾਨ ਰਸਨਾ, ਨੇਤਰ ਕਹੀਏ ਅੱਖਾਂ, ਅਤੇ ਸੋਤਰ ਦਾ ਅਰਥ ਹੁੰਦਾ ਹੈ ਗਿਆਨ ਇੰਦਰੇ ਕਰਮ ਇੰਦਰੇ, ਉਸ ਪ੍ਰਭੂ ਨਾਲ ਜੁੜ ਕੇ ਇਹਦਾ ਸਾਰਾ ਪਰਿਵਾਰ ਇਹ ਜਿਹੜਾ ਇਹ ਸਫਲਾ ਹੋ ਜਾਂਦਾ, ਭਾਵ ਅੱਖਾਂ ਕੰਨ ਔਰ ਜਿੰਨੇ ਗਿਆਨ ਇੰਦਰੇ, ਟੋਟਲ ਆਪਾਂ ਕਰਮ ਇੰਦਰੇ ਵੀ ਕਹਿ ਲਈਏ, ਉਹ ਜਦੋਂ ਸੱਚ ਨਾਲ ਜੁੜ ਜਾਂਦੇ ਨੇ, ਪ੍ਰਭੂ ਨਾਲ ਜੁੜ ਜਾਂਦੇ ਨੇ, ਅਤੇ ਜਲ ਬੁੱਝੀ ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਬੁੱਝ ਗਈ, ਅਤੇ ਬੁਝਾਈ ਕਿੰਨੇ, ਤੁਝੈ ਬੁਝਾਈ ਹੈ ਪ੍ਰਭੂ, ਤੁਸੀਂ ਕਿਰਪਾ ਕਰਕੇ ਇਸ ਜੀਵ ਜਗਿਆਸੂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਬੁਝਾ ਦਿੱਤੀ ਹੈ। ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਵੇਂ ਕੋਈ ਮਨੁੱਖ ਆਪਣੇ ਮੁੱਖ ਤੋਂ ਸ਼ਾਂਤੀ ਸ਼ਾਂਤੀ ਕਰੀ ਚੱਲੇ, ਪਰ ਜਦੋਂ ਤੱਕ ਅੰਦਰ ਸ਼ਾਂਤੀ ਨਹੀਂ ਹੈ ਨਾ, ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਕਿ ਉਹ ਸਾਹਮਣੇ ਇੱਕ ਬੈਰਾਗੀ ਸਾਧੂ ਚੌਂਕੇ ਉੱਪਰ ਪੋਚਾ ਦੇ ਕੇ ਕਾਰਾਂ ਕੱਢ ਕੇ ਮੂੰਹ ਤੋਂ ਸ਼ਾਂਤੀ ਦੀਆਂ ਗੱਲਾਂ ਕਰ ਰਿਹਾ, ਅਤੇ ਉੱਥੋਂ ਤੂੰ ਬਲਦੀ ਹੋਈ ਅੱਗ ਥੋੜ੍ਹੀ ਜਿਹੀ ਲੈ ਕੇ ਆ ਤਾਂ ਕਿ ਅਸੀਂ ਵੀ ਆਪਣਾ ਕਾਰਜ ਸਿੱਧ ਕਰ ਸਕੀਏ। ਜਦੋਂ ਉਸ ਬੈਰਾਗੀ ਨੇ ਦੇਖਿਆ ਭਾਈ ਮਰਦਾਨਾ ਜੀ ਨੂੰ, ਅਤੇ ਅੰਦਰ ਸੜ ਬਲ ਕੇ ਕੋਲੇ ਹੋ ਗਿਆ, ਭਾਈ ਮਰਦਾਨਾ ਜੀ ਦੇ ਮਗਰ ਬਲਦੀ ਹੋਈ ਅੱਗ ਦਾ ਚੋਹ ਪਕੜ ਕੇ ਭੱਜਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬੜੇ ਪਰਉਪਕਾਰੀ ਹੋ, ਅਸੀਂ ਤਾਂ ਆਪਣੇ ਸਿੱਖ ਨੂੰ ਭੇਜਿਆ ਸੀ ਅਤੇ ਤੁਸੀਂ ਆਪ ਹੀ ਖੁਦ ਅੱਗ ਲੈ ਕੇ ਆ ਗਏ ਹੋ। ਇਹ ਹੋਰ ਵੀ ਸੜ ਬਲ ਗਿਆ, ਕਹਿਣ ਲੱਗਾ ਵੀ ਜਿੱਦਾਂ ਦਾ ਸਿੱਖ ਉੱਦਾਂ ਦਾ ਹੀ ਗੁਰੂ, ਮੈਂ ਅੱਗ ਦੇਣ ਥੋੜ੍ਹਾ ਆਇਆ, ਮੈਂ ਤਾਂ ਇਹਦੇ ਮਗਰ ਭੱਜਿਆ ਵੀ ਇਹ ਇੱਕ ਗਰੀਬ ਹੈ, ਸ਼ੂਦਰ ਹੈ, ਅਤੇ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਮੈਂ ਤਾਂ ਕਾਰਾਂ ਕੱਢੀਆਂ। ਉਦੋਂ ਮੇਰੇ ਸਾਹਿਬ ਨੇ ਕਿਹਾ, ਜਿਹੜੀ ਤੇਰੇ ਅੰਦਰ ਅੱਗ ਬਲ ਰਹੀ ਹੈ ਨਾ, ਜਿਹੜੀ ਤੇਰੇ ਅੰਦਰ ਭੈੜੀ ਬਿਰਤੀ ਹੈ, ਇਹੀ ਤਾਂ ਤੇਰੇ ਅੰਦਰ ਸ਼ੂਦਰ ਬਿਰਤੀਆਂ ਦਾ ਕੰਮ ਕਰ ਰਹੀ ਹੈ, ਅਤੇ ਤੂੰ ਕਾਰਾਂ ਕੱਢ ਕੇ ਕੀ ਸਵਾਰੇਗਾ। ਉੱਥੇ ਮੇਰੇ ਸਤਿਗੁਰਾਂ ਕਿਹਾ ਸੀ, ਕਬੁੱਧ ਡੂਮਣੀ ਕੁਦਿਆ ਕਸੈਣ ਪਰ ਨਿੰਦਾ ਕੱਟ ਚੂੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਸਾਹਿਬ ਨੇ ਉਹਦੇ ਅੰਦਰ ਬਲਦੀ ਹੋਈ ਅੱਗ ਵੇਖੀ, ਇਸੇ ਤਰ੍ਹਾਂ ਸਾਹਿਬ ਕਹਿ ਰਹੇ ਨੇ ਜਲ ਬੂਝੀ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ ਨਾ, ਤੁਝੈ ਬੁਝਾਈ ਪ੍ਰਭੂ ਤੇਰੀ ਕਿਰਪਾ ਹੋਵੇ ਤੇ ਫਿਰ ਅੰਦਰੋਂ ਉਹ ਬੁਝ ਸਕਦੀ ਹੈ।
ਆਸ ਨਿਰਾਸ ਰਹ ਬਾਰਾਗੀ ਨਿਜ ਘਰ ਤਾੜੀ ਲਾਏ।
ਆਸਾ ਵਿੱਚ ਰਹਿੰਦਾ ਹੀ ਜਦੋਂ ਮਨੁੱਖ ਨਿਰਾਸ ਹੋ ਜਾਵੇ ਆਪਣੇ ਨਿੱਜ ਘਰ ਵਿੱਚ ਰਹਿ ਕੇ ਪ੍ਰਭੂ ਨਾਲ ਧਿਆਨ ਜੋੜ ਲੈਂਦਾ।
ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੇ ਆਏ।
ਫਿਰ ਉਹ ਪ੍ਰਭੂ ਤੋਂ ਮਿਲਣ ਵਾਲੀ ਨਾਮ ਰੂਪੀ ਭਿਖਿਆ ਨਾਲ ਰੱਜੇ ਰਹਿੰਦੇ ਨੇ, ਸੰਤੋਖੀ ਰਹਿੰਦੇ ਨੇ, ਕਿਉਂਕਿ ਪ੍ਰਭੂ ਨਾਮ ਰੂਪੀ ਅੰਮ੍ਰਿਤ ਉਹਨਾਂ ਨੂੰ ਅਡੋਲਤਾ ਵਿੱਚ ਟੇਕ ਕੇ ਪਿਆਉਂਦੇ ਹਨ।
ਦੁਬਦਾ ਵਿੱਚ ਬੈਰਾਗ ਨ ਹੋਵੇ ਜਬ ਲਗ ਦੂਜੇ ਰਾਏ।
ਜਦੋਂ ਤੱਕ ਥੋੜ੍ਹਾ ਜਿਹਾ ਵੀ ਦੂਜੀ ਪੂਜਾ ਦਾ ਖਿਆਲ ਹੈ ਅਸੀਂ ਦੁਬਦਾ ਦੇ ਵਿੱਚ ਬੈਰਾਗ ਨਹੀਂ ਕਰ ਸਕਦੇ। ਇੱਕ ਪਾਸੇ ਲੱਗਣਾ ਬੜਾ ਜ਼ਰੂਰੀ ਹੈ। ਵੇਖੋ ਬੀਜ ਦੋ ਫਾੜ ਹੋ ਜਾਵੇ ਤਾਂ ਉੱਗਦਾ ਨਹੀਂ, ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉੱਗਵੈ ਦਾਲ। ਬੀਜ ਨੂੰ ਵੀ ਉੱਗਣ ਵਾਸਤੇ ਸਾਬਤ ਰਹਿਣਾ ਪੈਂਦਾ ਉਹਨੂੰ। ਜੇ ਆਪਾਂ ਦਾਲ ਬਣਾ ਦਈਏ, ਦੋ ਹਿੱਸਿਆਂ ਵਿੱਚ ਵੰਡ ਦਈਏ ਤਾਂ ਉਹ ਉੱਗਦਾ ਨਹੀਂ। ਜੇ ਸਾਡੇ ਮਨ ਵਿੱਚ ਗੁਰੂ ਦੀ ਵੀ ਮਰਿਆਦਾ ਹੋਵੇ ਅਤੇ ਥੋੜ੍ਹੀ ਜਿਹੀ ਮਨਮਤ ਵੀ ਆ ਜਾਵੇ ਤਾਂ ਆਪਾਂ ਵੈਰਾਗੀ ਨਹੀਂ ਬਣ ਸਕਦੇ। ਇਸ ਕਰਕੇ ਸਾਹਿਬ ਨੇ ਕਿਹਾ ਕਿ ਦੁਬਦਾ ਕਨਫਿਊਜ਼ਨ ਕਿ ਇੱਕ ਪਾਸੇ ਨਾ ਲੱਗਣਾ, ਗੁਰੂ ਦਾ ਵੀ ਆਸਰਾ ਲੈਣਾ ਅਤੇ ਪਖੰਡ ਵੀ ਕਰੀ ਜਾਣੇ, ਦੁਬਦਾ ਇਹਨੂੰ ਕਹਿੰਦੇ ਨੇ। ਜਦੋਂ ਸਤਿਗੁਰਾਂ ਸੂਤਕ ਦੀ ਗੱਲ ਕੀਤੀ ਕਹਿਣ ਲੱਗੇ ਪੰਡਿਤ ਜੀ ਜਨਮ ਮਰਨ ਨਾਲ ਸੂਤਕ ਪਾਤਕ ਨਾ ਜੋੜੋ। ਅਸਲ ਵਿੱਚ ਸੂਤਕ ਇਹ ਹੈ ਸਭੋ ਸੂਤਕ ਭਰਮ ਹੈ ਦੂਜਾ ਲੱਗਿਆ ਜਾਏ। ਜਦੋਂ ਬੰਦਾ ਭਰਮਾਂ ਵਿੱਚ ਪੈਂਦਾ, ਵਹਿਮਾਂ ਵਿੱਚ ਪੈਂਦਾ, ਇਹਦੀ ਜ਼ਿੰਦਗੀ ਵਿੱਚ ਕਨਫਿਊਜ਼ਨ ਦੁਬਦਾ ਆ ਜਾਂਦੀ ਹੈ। ਇਹ ਇੱਕ ਪਾਸੇ ਨਹੀਂ ਲੱਗਦਾ, ਇੱਕ ਦੀ ਪੂਜਾ ਨਹੀਂ ਕਰਦਾ, ਇੱਕ ਤੋਂ ਟੁੱਟ ਕੇ ਦੂਜੇ ਨਾਲ ਜੁੜ ਜਾਂਦਾ, ਇਹਦੇ ਘਰ ਵਿੱਚੋਂ ਸੂਤਕ ਮੁੱਕ ਹੀ ਨਹੀਂ ਸਕਦਾ। ਤੂੰ ਸੂਤਕ ਨੂੰ ਜਨਮ ਨਾਲ ਜੋੜੀ ਜਾਂਦਾ, ਕਹਿੰਦਾ ਅਸ਼ੁੱਧੀ ਹੈ, ਕਿਸੇ ਦੇ ਘਰ ਬੱਚੇ ਨੇ ਜਨਮ ਲਿਆ। ਸਾਹਿਬ ਕਹਿਣ ਲੱਗੇ ਜਦੋਂ ਤੱਕ ਇੱਕ ਨਾਲ ਨਹੀਂ ਜੁੜਾਂਗੇ ਸੂਤਕ ਬਣਿਆ ਰਹੇਗਾ। ਜੇ ਘਰਾਂ ਵਿੱਚੋਂ ਸੂਤਕ ਖਤਮ ਕਰਨਾ ਅਤੇ ਇੱਕ ਨਾਲ ਜੁੜ ਜਾਵੋ, ਸਭੇ ਸੂਤਕ ਭਰਮ ਹੈ, ਸਭੋ ਸੂਤਕ ਭਰਮ ਹੈ ਦੂਜਾ ਲੱਗਿਆ ਜਾਈ। ਜਦੋਂ ਇੱਕ ਨਾਲੋਂ ਟੁੱਟ ਕੇ ਦੂਜੇ ਨਾਲ ਜੁੜਦੇ ਹਾਂ, ਅਤੇ ਇੱਥੇ ਮੇਰੇ ਗਰੀਬ ਨਿਵਾਜ ਨੇ ਕਿਰਪਾ ਕੀਤੀ ਹੈ ਕਿ ਜਦੋਂ ਦੁਬਦਾ ਵਿੱਚ ਬੈਰਾਗ ਨਾ ਹੋਵੇ ਜਬ ਲੱਗ ਦੂਜੀ ਰਾਈ। ਜੇ ਰਾਈ ਮਾਤਰ ਵੀ ਕਿਸੇ ਦੂਜੇ ਦੀ ਪੂਜਾ ਦਾ ਖਿਆਲ ਹੈ ਵੀ ਸ਼ਾਇਦ ਕਿਤੇ ਹੋਰ ਜਾ ਕੇ ਮੇਰੀ ਗੱਲ ਬਣ ਸਕਦੀ ਹੈ, ਦੁਬਦਾ ਵਿੱਚ ਅਸੀਂ ਬੈਰਾਗ ਨਹੀਂ ਕਰ ਸਕਦੇ।
ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨਾ ਦੂਜਾ ਭਾਈ।
ਹੇ ਪ੍ਰਭੂ, ਇਹ ਸਾਰਾ ਜਗਤ ਤੇਰਾ ਹੈ, ਤੁਸੀਂ ਇੱਕੋ ਹੀ ਜਗਤ ਦੇ ਦਾਤਾ ਹੋ। ਹੇ ਭਾਈ, ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ।
ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ।
ਮਨ ਦੀ ਮਤ ਪਿੱਛੇ ਚੱਲਣ ਵਾਲੇ ਜੀਵਾਂ ਦਾ ਨਿਵਾਸ ਸਦਾ ਦੁੱਖਾਂ ਵਿੱਚ ਰਹਿੰਦਾ ਹੈ, ਅਤੇ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਪ੍ਰਭੂ ਨਾਲ ਜੁੜਦੇ ਨੇ ਉਹਨਾਂ ਨੂੰ ਪ੍ਰਭੂ ਜੀ ਤੁਸੀਂ ਆਪ ਹੀ ਵਡਿਆਈ ਦਿੰਦੇ ਹੋ।
ਅਪਰ ਅਪਾਰ ਆਗਮ ਅਗੋਚਰ ਕਹਿਣਾ ਕੀ ਮਨਾ ਪਾਏ।
ਪ੍ਰਭੂ ਅਪਰ ਅਪਾਰ ਅਗਮ ਅਗੋਚਰ ਹੈ, ਕੋਈ ਕਹਿ ਕੇ ਉਹਦੀ ਕੀਮਤ ਬਿਆਨ ਨਹੀਂ ਕਰ ਸਕਦਾ।
ਸੁਨ ਸਮਾਧ ਮਹਾ ਪਰਮਾਰਥ ਤੀਨ ਭਵਨ ਪਤ ਨਾਮ।
ਪ੍ਰਭੂ ਦੀ ਇਹੋ ਜਿਹੀ ਸਮਾਧੀ ਹੈ ਜਿੱਥੇ ਕੋਈ ਫੁਰਨੇ ਨਹੀਂ। ਸੁਨ ਅਵਸਥਾ ਭਾਵ ਤੀਨ ਭਵਨ, ਉਹ ਤਿੰਨਾਂ ਭਵਨਾਂ ਦਾ ਮਾਲਕ ਅਤੇ ਉਹਦਾ ਜਿਹੜਾ ਨਾਮ ਹੈ ਉਹ ਸਾਰਿਆਂ ਤੋਂ ਸ੍ਰੇਸ਼ਠ ਹੈ। ਤੀਨ ਭਵਨ ਪਤ ਨਾਮੰਗ, ਉਹ ਪ੍ਰਭੂ ਸਦਾ ਇੱਕ ਰਸ ਸੁਨ ਸਮਾਧ ਵਿੱਚ ਟਿਕਿਆ ਹੋਇਆ।
ਮਸਤਕ ਲੇਖ ਜੀਆ ਜਗ ਜੋਨੇ ਸਿਰ ਸਿਰ ਲੇਖ ਸੁਹਾਮੰ।
ਜਿਵੇਂ ਜਿਵੇਂ ਜਗਤ ਦੇ ਜੀਵ ਜਨਮ ਲੈ ਕੇ ਆਉਂਦੇ ਨੇ ਇਹਨਾਂ ਦੀ ਜਿਸ ਤਰ੍ਹਾਂ ਦੀ ਕਿਰਤ ਹੁੰਦੀ ਹੈ, ਕਾਰ ਵਿਹਾਰ ਹੁੰਦਾ, ਉਹਦੇ ਮੁਤਾਬਕ ਇਹਨਾਂ ਦੇ ਮਸਤਕ ਦੇ ਲੇਖ ਜਿਹੜੇ ਨੇ ਸੰਸਕਾਰ ਬਣ ਕੇ ਅੱਗੇ ਆਉਂਦੇ ਨੇ, ਉਹਦੇ ਮੁਤਾਬਕ ਇਹਨਾਂ ਨੂੰ ਦੁੱਖ ਸੁੱਖ ਸਹਾਰਨੇ ਪੈਂਦੇ ਨੇ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਭਾਵ ਜਿਹੜੇ ਅਸੀਂ ਕਰਮ ਕਰਦੇ ਹਾਂ ਉਹ ਸਾਡੇ ਅੰਦਰ ਬੀਜ ਬੀਜੇ ਜਾਂਦੇ ਨੇ ਅਤੇ ਇੱਕ ਦਿਨ ਉਹ ਫਲ ਬਣ ਕੇ ਬੂਟਾ ਬਣ ਕੇ ਬਾਹਰ ਜ਼ਰੂਰ ਆਉਂਦੇ ਨੇ। ਉਹੀ ਸਾਡੇ ਸੰਸਕਾਰ ਨੇ ਕਿ ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੜਾ ਬੀਜ ਬੀਜਾਂਗੇ ਉਹਦਾ ਫਲ ਇੱਕ ਦਿਨ ਜ਼ਰੂਰ ਉਸ ਬੀਜ ਮੁਤਾਬਕ ਹੀ ਮਿਲਣਾ ਹੈ।
ਕਰਮ ਸੋ ਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ।
ਪ੍ਰਭੂ ਦੀ ਹੁਕਮ ਰੂਪੀ ਕਾਰ ਇਸ ਤਰ੍ਹਾਂ ਸੰਸਾਰ ਵਿੱਚ ਚੱਲ ਰਹੀ ਹੈ ਕਿ ਕੋਈ ਚੰਗੇ ਕਰਮ ਕਰ ਰਿਹਾ, ਕੋਈ ਮਾੜੇ ਕਰਮ ਕਰ ਰਿਹਾ, ਕੋਈ ਪ੍ਰਭੂ ਦੀ ਭਗਤੀ ਦ੍ਰਿੜ ਕਰ ਰਿਹਾ।
ਮਨ ਮੁਖ ਝੂਠ ਲਾਹੈ ਭੈ ਮਾਨੰ ਆਪੇ ਗਿਆਨ ਅਗਾਮੰ।
ਆਮ ਕਰਕੇ ਮਨਮੁਖ ਪਾਠ ਇਕੱਠਾ ਹੁੰਦਾ, ਪਰ ਇੱਥੇ ਮਨ ਦੇ ਵੀ ਨੰਨੇ ਨੂੰ ਸਿਹਾਰੀ ਹੈ ਅਤੇ ਮੁੱਖ ਦੇ ਵੀ ਖੱਖੇ ਨੂੰ ਸਿਹਾਰੀ ਹੈ। ਇੱਥੇ ਪਾਠ ਹੋਵੇਗਾ ਮਨ ਮੁੱਖ। ਮਨ ਮਨ ਦਾ ਅਰਥ ਹੈ ਮਨ ਵਿੱਚ ਅਤੇ ਮੁੱਖ ਦਾ ਅਰਥ ਹੈ ਮੂੰਹ ਵਿੱਚ। ਮਨ ਮੁੱਖ ਝੂਠ ਲਹਿ, ਜਿਹੜਾ ਪ੍ਰਭੂ ਨਾਲ ਜੁੜ ਜਾਂਦਾ ਉਹਦੀ ਝੂਠ, ਉਹਦੀ ਮੈਲ, ਉਹਦੀ ਪਵਿੱਤਰਤਾ ਦੂਰ ਹੋ ਜਾਂਦੀ ਹੈ। ਆਪੇ ਗਿਆਨ ਅਗਾਮੰ, ਕਿਉਂਕਿ ਪ੍ਰਭੂ ਆਪ ਹੀ ਆਪਣੇ ਗਿਆਨ ਦੀ ਸੋਝੀ ਬਖਸ਼ਿਸ਼ ਕਰਦਾ।
ਜਿਨ ਚਾਖਿਆ ਸੇ ਸਾਧ ਜਾਣਨ ਜਿਉਂ ਗੁੰਗੇ ਮਿਠਿਆਈ।
ਜਿਹਨੇ ਪ੍ਰਭੂ ਦੇ ਨਾਮ ਰਸ ਨੂੰ ਚੱਖਿਆ ਉਹੀ ਉਹ ਜਾਣਦੇ ਨੇ, ਜਿਵੇਂ ਗੁੰਗਾ ਗੁੜ ਖਾ ਲਵੇ ਅਤੇ ਉਹਨੂੰ ਪੁੱਛੀਏ ਤੇ ਉਹ ਕੀ ਕਹਿ ਸਕਦਾ, ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੋ ਤੇ ਕਿਆ ਕਹੀਐ। ਜਿਵੇਂ ਇੱਕ ਗੁੰਗੇ ਦੀ ਹਾਲਤ ਹੈ ਕਿ ਉਹਦੀ ਮੁਸਕਾਨ ਕੁਝ ਸਾਨੂੰ ਦੱਸ ਸਕਦੀ ਵੀ ਇਹ ਕਹਿਣਾ ਚਾਹੁੰਦਾ ਪਰ ਉਹ ਕਹਿ ਨਹੀਂ ਸਕਦਾ।
ਅਕਥਾ ਕਾ ਕਿਆ ਕਥਿਆ ਭਾਈ ਚਾਲੋ ਸਦਾ ਰਜਾਈ।
ਜਿਹੜਾ ਪ੍ਰਭੂ ਅਕਥ ਹੈ ਉਹਨੂੰ ਮੈਂ ਕਿਵੇਂ ਕਥ ਸਕਦਾ, ਕਿਵੇਂ ਬਿਆਨ ਕਰ ਸਕਦਾ, ਮੈਂ ਤੇ ਸਦਾ ਉਹਦੀ ਰਜਾ ਵਿੱਚ ਤੁਰਦਾ ਹਾਂ।
ਗੁਰਦਾਤਾ ਮਿਲੇ ਤਾਂ ਮਤ ਹੋਵਾ ਗੁਰੇ ਮਤ ਨਾ ਕਾਈ।
ਜੇ ਪ੍ਰਭੂ ਗੁਰੂ ਨੂੰ ਸਾਡੇ ਨਾਲ ਮਿਲਾ ਦੇਵੇ ਤੇ ਫਿਰ ਸ੍ਰੇਸ਼ਟ ਮਤ ਹੈ, ਗੁਰੂ ਤੋਂ ਬਿਨਾਂ ਕਾਹਦੀ ਮਤ ਹੈ। ਜਿਵੇਂ ਕਈਆਂ ਨੂੰ ਕਹੀਏ ਨਾ ਗੁਰੂ ਵਾਲੇ ਬਣ ਜਾਓ, ਕਹਿੰਦੇ ਵੀ ਦਿਲ ਸਾਫ਼ ਹੋਣਾ ਚਾਹੀਦਾ। ਬੰਦਾ ਪੁੱਛੇ ਵੀ ਜੇ ਤੇਰਾ ਦਿਲ ਸਾਫ਼ ਹੁੰਦਾ ਤਾਂ ਤੂੰ ਗੁਰੂ ਵਾਲਾ ਬਣਦਾ, ਪਰ ਤੇਰਾ ਦਿਲ ਖੋਟਾ, ਦਿਲ ਤੇ ਸਾਫ਼ ਹੀ ਨਹੀਂ, ਦਿਲ ਖੋਟਾ ਆਕੀ ਫਿਰਨ ਬਨ ਭਾਰ ਉਹ ਚਾਇਨ ਛੱਟੀ ਹੈ। ਇਸ ਕਰਕੇ ਗੁਰੂ ਨਾਲ ਜੁੜ ਕੇ ਹੀ ਦਿਲ ਸਾਫ਼ ਹੈ, ਗੁਰੂ ਨਾਲ ਜੁੜ ਕੇ ਹੀ ਚੰਗੀ ਮਤ ਹੈ। ਨਗੁਰੇ ਜਿਹੜਾ ਨਗੁਰਾ ਮਨੁੱਖ ਹੈ ਨਾ, ਮਤ ਉਹਦੀ ਕੋਈ ਮਤ ਨਹੀਂ, ਕੋਈ ਸ੍ਰੇਸ਼ਟ ਆਚਾਰ ਨਹੀਂ ਹੈ।
ਜਿਉਂ ਚਲਾਏ ਤਿਉਂ ਚੱਲ ਹੈ ਭਾਈ ਹੋਰ ਕਿਆ ਕੋ ਕਰੇ ਚਤੁਰਾਈ।
ਇਹ ਭਾਈ ਕੋਈ ਆਪਣੀ ਚਤੁਰਾਈ ਨਾਲ ਨਹੀਂ, ਜਿਵੇਂ ਮੇਰਾ ਪ੍ਰਭੂ ਚਲਾਉਂਦਾ ਹੈ ਉਵੇਂ ਚੱਲੀਦਾ ਹੈ।
ਇੱਕ ਭਰਮ ਭੁਲਾਏ ਇੱਕ ਭਗਤੇ ਰਾਤੇ ਤੇਰਾ ਖੇਲ ਅਪਾਰਾ।
ਇੱਕ ਭਰਮ ਵਿੱਚ ਭੁੱਲੇ ਨੇ, ਇੱਕ ਭਗਤੀ ਵਿੱਚ ਜੁੜ ਗਏ ਨੇ, ਪ੍ਰਭੂ ਇਹ ਤੇਰੀ ਖੇਡ ਹੈ ਵਿਰੋਧੀ ਟੀਮਾਂ ਨੇ। ਭਾਵ ਤੂੰ ਆਪ ਹੀ ਜਗਤ ਸਿੰਝ ਰੂਪੀ ਅਖਾੜਾ ਪਾਇਆ ਅਤੇ ਵੇਖਣਾ ਚਾਹੁੰਦਾ ਕਿ ਇਹਦੇ ਵਿੱਚੋਂ ਮੋਢੇ ਕਿਹਦੇ ਲੱਗਦੇ ਨੇ ਅਤੇ ਜਿੱਤ ਕੌਣ ਪ੍ਰਾਪਤ ਕਰਦਾ।
ਜਿੱਤ ਤੁਧ ਲਾਏ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਨ ਹਾਰਾ।
ਪ੍ਰਭੂ ਜੀ ਤੁਸੀਂ ਹੁਕਮ ਦੇ ਮੁਤਾਬਕ ਜੀਵਾਂ ਨੂੰ ਚਲਾ ਰਹੇ ਹੋ, ਜਿਸ ਪਾਸੇ ਜੀਵ ਲੱਗੇ ਨੇ ਤੁਸੀਂ ਲਾਏ ਹੋ, ਉਸੇ ਮੁਤਾਬਕ ਉਹਨਾਂ ਨੂੰ ਦੁੱਖ ਸੁੱਖ ਦਾ, ਚੰਗੇ ਮਾੜੇ ਕਰਮਾਂ ਦਾ ਫਲ ਪ੍ਰਾਪਤ ਹੋ ਰਿਹਾ।
ਸੇਵਾ ਕਰੀ ਜੇ ਕਿਛ ਹੋਵਾ ਆਪਣਾ ਜਿਓ ਪਿੰਡ ਤੁਮਾਰਾ।
ਸੇਵਾ ਤੇ ਮੈਂ ਤਾਂ ਕਰਕੇ ਦਾਅਵਾ ਕਰਾਂ ਵੀ ਜੇ ਮੇਰਾ ਕੁਝ ਆਪਣਾ ਹੋਵੇ, ਇਹ ਪਿੰਡ ਸਰੀਰ ਜਿੰਦ ਸਭ ਕੁਝ ਤੁਹਾਡਾ ਹੈ ਤੇ ਤੁਹਾਡਾ ਦਿੱਤਾ, ਤੁਹਾਨੂੰ ਮੈਂ ਕੀ ਅਰਪਣ ਕਰ ਸਕਦਾ। ਜੇ ਅਰਪਣ ਕੀਤਾ ਵੀ ਹੈ ਤੇ ਉੱਥੇ ਮੇਰੀ ਕੋਈ ਹੋਂਦ ਨਹੀਂ ਕਿ ਭਾਈ ਸਾਹਿਬ ਜੀ ਅਰਦਾਸ ਵਿੱਚ ਮੇਰਾ ਜ਼ਰੂਰ ਨਾਂ ਲਿਓ ਵੀ 5,000 ਰੁਪਈਆ ਦਿੱਤਾ, ਆਹ ਪੱਖਾ ਫਲਾਣੇ ਨੇ ਚੜ੍ਹਾਇਆ, ਵੀ ਮੇਰਾ ਤਾਂ ਕੁਝ ਵੀ ਨਹੀਂ ਹੈ ਅਤੇ ਤੇਰਾ ਹੀ ਹੈ, ਤੇਰਾ ਕੀਤਾ ਤੈਨੂੰ ਅਰਪਣ ਕਰ ਦਿੱਤਾ।
ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ।
ਜਦੋਂ ਗੁਰੂ ਮਿਲਿਆ ਅਤੇ ਫਿਰ ਕਿਰਪਾ ਕਰ ਦਿੱਤੀ ਪ੍ਰਭੂ ਨੇ, ਮੇਰੇ ਜੀਵਨ ਦਾ ਆਧਾਰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਬਣ ਗਿਆ।
ਗਗਨ ਅੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨ।
ਅਖੀਰਲੀ ਅਸ਼ਟਪਦੀ ਦੇ ਇਸ ਸਤਿਗੁਰੂ ਜੀ ਨੇ ਬੰਦ ਵਿੱਚ ਸਪਸ਼ਟ ਕੀਤਾ ਕਿ ਜਿਸ ਮਨੁੱਖ ਦੇ ਮਨ ਨੂੰ ਗਗਨ ਮੰਡਲ ਵਿੱਚ ਸੁਰਤ ਮੰਡਲ ਦੇ ਵਿੱਚ ਪ੍ਰਭੂ ਜੀ ਦਾ ਵਾਸਾ ਹੋ ਜਾਂਦਾ, ਉਹਦੇ ਅੰਦਰ ਗੁਣਾਂ ਦਾ ਚਾਨਣ ਪ੍ਰਕਾਸ਼, ਅਤੇ ਮਨੁੱਖ ਫਿਰ ਆਪਣੀ ਸੁਰਤ ਨੂੰ ਉਹਨਾਂ ਗੁਣਾਂ ਦੇ ਮੁਤਾਬਕ ਪ੍ਰਭੂ ਨਾਲ ਜੋੜੀ ਰੱਖਦਾ।
ਨਾਮ ਮਨ ਭਾਵਾ ਕਹਾ ਕਹਾਵਾ ਤਤੋ ਤਤਵ ਖਾਨੰ।
ਐਸੇ ਮਨੁੱਖ ਦੇ ਮਨ ਵਿੱਚ ਨਾਮ ਚੰਗਾ ਲੱਗਦਾ, ਉਹ ਆਪ ਵੀ ਉਚਾਰਨ ਕਰਦਾ, ਦੂਜਿਆਂ ਨੂੰ ਵੀ ਜਪਾਉਂਦਾ, ਅਤੇ ਜੋ ਤੱਤ ਪ੍ਰਭੂ ਹੈ ਉਹਦੇ ਨਾਮ ਨੂੰ ਜਪਦਾ, ਕਿਸੇ ਹੋਰ ਨੂੰ ਨਹੀਂ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹੁਰਾਨ।
ਇਹ ਭਾਈ, ਆਪਣੇ ਗੁਰ ਪੀਰ ਦਾ ਜਿਹੜਾ ਸ਼ਬਦ ਹੈ ਨਾ, ਉਹਦੇ ਨਾਲ ਅਸੀਂ ਗੈਰ ਗੰਭੀਰ ਬਣ ਸਕਦੇ ਹਾਂ। ਗੁਰੂ ਪੀਰ ਦੇ ਸ਼ਬਦ ਤੋਂ ਬਿਨਾਂ ਜਗਤ ਕਮਲਾ ਹੋਇਆ ਤੁਰਿਆ ਫਿਰਦਾ, ਅਤੇ ਸਾਡਾ ਗੁਰ ਪੀਰ ਕਿਹੜਾ? ਜਾਹਰ ਪੀਰ ਜਗਤ ਗੁਰ ਬਾਬਾ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਜਿਨ੍ਹਾਂ ਪੀਰਾਂ ਦੇ ਅੱਗੇ ਦਸਤਗੀਰ ਪੀਰ ਵਲੀ ਕੰਧਾਰੀ। ਇੱਥੇ ਤੱਕ ਕਿ ਸਾਈਂ ਮੀਆਂ ਮੀਰ ਵਰਗੇ ਪੀਰ ਵੀ ਸਿਜਦਾ ਕਰਦੇ ਸਨ। ਐਸੇ ਪੀਰ ਨੇ ਦਸ ਪਾਤਸ਼ਾਹੀਆਂ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੂੰ ਬਾਦਸ਼ਾਹ ਦਰਵੇਸ਼ ਕਹਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਸੱਚਮੁੱਚ ਪੀਰ ਅਤੇ ਮੀਰ ਨੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਾਨ। ਬਿਨਾਂ ਸ਼ਬਦ ਤੋਂ ਜਗਤ ਕਮਲਾ ਹੈ, ਕਿਉਂਕਿ ਬਿਨ ਨਾਮ ਹੈ ਜਗ ਕਮਲਾ ਫਿਰੈ। ਸ਼ਬਦ ਤੋਂ ਬਿਨਾਂ ਅਸੀਂ ਬਹੁਰੇ ਹਾਂ, ਇਸ ਕਰਕੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਕਾ ਸ਼ਬਦ ਹੀ ਸਾਨੂੰ ਗੈਰ ਗੰਭੀਰ ਡੂੰਘੇ ਜਿਗਰੇ ਵਾਲਾ ਸਿਆਣਾ ਬਣਾ ਸਕਦਾ।
ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਲੰ।
ਜਿਹਦਾ ਮਨ ਪ੍ਰਭੂ ਦੇ ਨਾਲ ਜੁੜ ਗਿਆ ਹੈ ਨਾਨਕ, ਉਹੀ ਉਹ ਪੂਰਾ ਬੈਰਾਗੀ ਹੈ ਅਤੇ ਉਹੀ ਚੰਗੇ ਭਾਗਾਂ ਵਾਲਾ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬਿਨਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਧੰਨਵਾਦ, ਕੋਟਾਨਕੋਟ ਸ਼ੁਕਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹੁਰਾਨ। ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਲੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।